SBS Radio, celebrating 40 years.
SBS ਪੰਜਾਬੀ ਪ੍ਰੋਗਰਾਮ ਦੇ ਸਰੋਤਿਆਂ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਇਸ ਵੇਲੇ ਸਾਡੇ ਸਟੂਡੀਓ ਵਿੱਚ ਮੌਜੂਦ ਹਨ ਵਾਈਸ ਐਡਮਿਰਲ ਅਨੂਪ ਸਿੰਘ, ਜੋ ਭਾਰਤ ਦੇ ਈਸਟਰਨ ਨੇਵਲ ਕਮਾਂਡ ਦੇ ਕਮਾਂਡਰ ਇਨ ਚੀਫ ਰਹਿ ਚੁੱਕੇ ਹਨ। ਬਹੁਤ 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 ਸਵਾਗਤ ਹੈ ਜੀ ਤੁਹਾਡਾ SBS ਦੇ ਮੈਲਬਰਨ ਸਟੂਡੀਓਜ਼ ਵਿੱਚ।
ਤੁਹਾਨੂੰ ਬਹੁਤ ਧੰਨਵਾਦ ਕਿ ਮੈਨੂੰ ਇੱਥੇ ਤੁਸੀਂ ਓਪਰਚੁਨਿਟੀ ਦਿੱਤੀ ਹੈ ਕਿ ਮੈਂ ਆ ਕੇ ਬੋਲ ਸਕਾਂ।
ਜੀ, ਤੁਸੀਂ ਆਏ ਤਾਂ ਹੋ ਇੰਡੀਅਨ ਓਸ਼ਨ ਡਾਇਲੋਗ ਵਾਸਤੇ ਪਰਥ ਵਿਖੇ, ਜਿਸ ਦਾ ਆਯੋਜਨ ਕੀਤਾ ਗਿਆ ਸੀ। ਸਾਨੂੰ ਪਤਾ ਹੈ ਸਾਡੀ ਵਿਦੇਸ਼ ਮੰਤਰੀ ਜੂਲੀ ਬਿਸ਼ਪ ਵੀ ਉੱਥੇ ਸਨ ਅਤੇ ਕਾਫੀ ਵਿਚਾਰ ਚਰਚਾ ਹੋਈ ਹੈ। ਪਹਿਲਾਂ ਤਾਂ ਇੱਕ ਸਾਰ ਦੱਸੋ, ਪਰਥ ਵਿੱਚ ਕੀ ਗੱਲਬਾਤ ਹੋਈ, ਇਹ ਕੀ ਨਵੀਂ ਚੀਜ਼ ਸ਼ੁਰੂ ਹੋਈ ਹੈ ਕਿ ਇੰਡੀਅਨ ਓਸ਼ਨ ਡਾਇਲੋਗ ਦੇ ਬਾਰੇ ਹੁਣ ਗੱਲਬਾਤ ਹੋ ਰਹੀ ਹੈ?
ਹਾਂਜੀ, ਇਹ ਪਹਿਲੀ ਵਾਰ ਪਿਛਲੇ ਸਾਲ ਇੰਡੀਆ ਦੀ ਇਨੀਸ਼ੀਏਟਿਵ 'ਤੇ ਸ਼ੁਰੂ ਕੀਤਾ ਗਿਆ ਸੀ ਇੰਡੀਅਨ ਓਸ਼ਨ ਡਾਇਲੋਗ। ਇਹ ਸਾਰਾ ਕੰਮ ਇੰਡੀਅਨ ਓਸ਼ਨ ਰਿਮ ਐਸੋਸੀਏਸ਼ਨ, ਜਿਹੜੀ 1997 'ਚ ਮੋਰੀਸ਼ਸ ਦੇ ਵਿੱਚ ਲਾਂਚ ਕੀਤਾ ਗਿਆ ਸੀ, ਇੰਡੀਆ ਦਾ ਇਹਦਾ ਇਹਦੇ ਵਿੱਚ ਬੜਾ ਵੱਡਾ ਭਾਗ ਹੈਗਾ ਸੀ। ਇਹਦੀ ਅੰਦਰ ਕਈ ਸਬ ਕਮਿਟੀਜ਼ ਬਣੀਆਂ ਹੋਈਆਂ, ਲੇਕਿਨ ਇੰਡੀਅਨ ਓਸ਼ਨ ਡਾਇਲੋਗ ਇਸ ਐਸਾ ਡਾਇਲੋਗ ਪਿਛਲੇ ਸਾਲ ਸ਼ੁਰੂ ਕੀਤਾ ਗਿਆ ਇੰਡੀਅਨ ਥਿੰਕ ਟੈਂਕ ਦੇ ਜ਼ਰੀਏ, ਓਬਜ਼ਰਵਰ ਰਿਸਰਚ ਫਾਊਂਡੇਸ਼ਨ, ਔਰ ਉਹਨਾਂ ਦਾ ਪਾਰਟਨਰ ਇਸੇ ਡਾਇਲੋਗ ਵਿੱਚ ਆਸਟ੍ਰੇਲੀਆ ਦਾ ਫਿਊਚਰ ਡਾਇਰੈਕਸ਼ਨਜ਼ ਇੰਟਰਨੈਸ਼ਨਲ ਹੈਗਾ ਵੇ। ਅਤੇ ਐਤਕੀ ਕਿਉਂਕਿ ਪਰਥ ਵਿੱਚ ਹੋ ਰਿਹਾ ਸੀ, ਫਿਊਚਰ ਡਾਇਰੈਕਸ਼ਨਜ਼ ਇੰਟਰਨੈਸ਼ਨਲ ਵਾਜ਼ ਆਰ ਹੋਸਟ, ਅਤੇ ਇਹਦੇ ਵਿੱਚ ਕਈ ਚੀਜ਼ਾਂ ਇਸ ਸਾਲ ਡਿਸਕਸ ਕੀਤੀਆਂ ਗਈਆਂ। ਸਭ ਤੋਂ ਪਹਿਲੇ ਜਿਹੜਾ ਰੀਜਨ ਹੈ ਇੰਡੀਅਨ ਓਸ਼ਨ ਦਾ, ਉਸ ਰੀਜਨ ਦੇ ਵਿੱਚ ਕਿਸ ਤਰ੍ਹਾਂ ਡਿਫੈਂਸ ਕੋਆਪਰੇਸ਼ਨ ਕੀਤੀ ਜਾਏ, ਸਿਕਿਉਰਿਟੀ ਕੋਆਪਰੇਸ਼ਨ ਕੀਤੀ ਜਾਏ, ਕਿਉਂਕਿ ਤੁਹਾਨੂੰ ਪਤਾ ਹੈ ਪਿਛਲੇ 10-15 ਸਾਲ ਦੇ ਵਿੱਚ ਇੰਨੀ ਮਾਰਾਮਾਰੀ ਸ਼ੁਰੂ ਹੋ ਗਈ ਹੈ ਹਰ ਰੀਜਨ ਦੇ ਵਿੱਚ, ਕਿਤੇ ਟੈਰਰਿਜ਼ਮ ਹੋ ਰਿਹਾ ਹੈ, ਹੁਣ ਮੈਰੀਟਾਈਮ ਟੈਰਰਿਜ਼ਮ ਵੀ ਇੰਡੀਅਨ ਓਸ਼ਨ ਦੇ ਵਿੱਚ ਕਾਫੀ ਜ਼ਿਆਦਾ ਹੋ ਰਿਹਾ ਹੈ, ਪਾਇਰੇਸੀ ਹੋ ਰਹੀ ਹੈ ਜਿਹੜੀ ਗਲਫ ਆਫ ਏਡਨ 'ਚ ਚੱਲ ਰਹੀ ਸੀ ਪਿਛਲੇ 5-6 ਸਾਲ 'ਚ। ਫਿਰ ਇਹ ਵੀ ਦੇਖਿਆ ਕਿ ਸਰਚ ਐਂਡ ਰੈਸਕਿਊ, ਮਤਲਬ ਜਦੋਂ ਕੋਈ ਨੈਚੁਰਲ ਡਿਜ਼ਾਸਟਰ ਹੁੰਦਾ ਹੈ, ਸਾਈਕਲੋਨ ਹੁੰਦਾ ਹੈ ਜਾਂ ਮੈਨਮੇਡ ਡਿਜ਼ਾਸਟਰ ਹੁੰਦਾ, ਜਿਸ ਤਰ੍ਹਾਂ ਐਕਸੀਡੈਂਟਲ ਕੋਈ ਪ੍ਰੋਬਲਮ ਆ ਜਾਵੇ, ਉਹਦੇ ਵਾਸਤੇ ਸੀ ਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਡਿਜ਼ਾਸਟਰ ਹੁੰਦੇ ਨੇ, ਭਾਵੇਂ ਨੈਚੁਰਲ ਹੋਣ ਭਾਵੇਂ ਮੈਨਮੇਡ ਹੋਣ, ਉਹਦੇ ਵਿੱਚ ਸਰਚ ਐਂਡ ਰੈਸਕਿਊ ਵਾਸਤੇ ਕਿਸ ਤਰ੍ਹਾਂ ਦਾ ਮੈਕੈਨਿਜ਼ਮ ਬਣਾਇਆ ਜਾਏ। ਫਿਰ ਅਸੀਂ ਡਿਸਕਸ ਕੀਤਾ ਬਲੂ ਇਕੋਨਮੀ, ਇਹ ਨਵਾਂ ਸਬਜੈਕਟ ਹੈ, ਇਹਨੂੰ ਪਹਿਲੇ ਅਸੀਂ ਮੈਰੀਟਾਈਮ ਇਕੋਨਮੀ ਕਹਿੰਦੇ ਹੁੰਦੇ ਸੀ। ਇਹਦੇ ਵਿੱਚ ਬਹੁਤ ਵੱਡਾ ਪੋਟੈਂਸ਼ੀਅਲ ਹੈ ਸਾਰੀ ਵਰਲਡ ਦੇ ਵਿੱਚ, ਕਿਉਂਕਿ ਓਸ਼ਨਸ ਆਰ ਮੈਂਟ ਫੋਰ ਐਵਰੀਬਡੀ, ਇਹਨੂੰ ਕਹਿੰਦੇ ਹੁੰਦੇ ਨੇ ਕਾਮਨ ਹੈਰੀਟੇਜ ਆਫ ਮੈਨਕਾਈਂਡ, ਸਿਵਾਏ ਜਿਹੜੀ ਟੈਰੀਟੋਰੀਅਲ ਵਾਟਰਸ ਨੇ 12 ਮੀਲ ਦੇ, ਔਰ ਐਕਸਕਲੂਸਿਵ ਇਕਨੋਮਿਕ ਜ਼ੋਨ ਹੈ 200 ਮੀਲ ਦਾ, ਉਸ ਤੋਂ ਬਾਅਦ ਸਾਰਾ ਓਸ਼ਨ ਜਿਹੜਾ ਉਹ ਕਾਮਨ ਹੈਰੀਟੇਜ ਹੈ। ਲੇਕਿਨ ਅਪ ਟੂ 200 ਮਾਈਲਸ ਹਰ ਦੇਸ਼ ਦੇ, ਮੈਰੀਟਾਈਮ ਦੇਸ਼ ਦੇ ਕੋਸਟ ਤੋਂ ਐਕਸਕਲੂਸਿਵ ਇਕਨੋਮਿਕ ਜ਼ੋਨ ਮੰਨਿਆ ਜਾਂਦਾ, ਜਿਹਦੇ ਵਿੱਚ ਉਹਨੂੰ ਰਾਈਟ ਹੁੰਦਾ ਹੈ ਕਿ ਜਾ ਕੇ ਭਾਵੇਂ ਫਿਸ਼ ਪਕੜੇ, ਅਤੇ ਭਾਵੇਂ ਉਸ ਦੇਸ਼ ਦੇ ਸਾਇੰਟਿਸਟ ਨੇ ਜਾ ਕੇ ਰਿਸਰਚ ਕਰਨ, ਆਇਲ ਲੱਭਣ, ਗੈਸ ਲੱਭਣ, ਮਿਨਰਲ ਰਿਸੋਰਸ ਲੱਭਣ, ਗੋਲਡ ਮਿਲਦਾ, ਸਿਲਵਰ ਮਿਲਦਾ, ਰੇਅਰ ਅਰਥਸ ਮਿਲਦੇ ਨੇ, ਅਤੇ ਇਹਦੇ ਵਿੱਚੋਂ ਜਿਹੜੀ ਇਕਨੋਮਿਕ ਜਨਰੇਸ਼ਨ ਹੋ ਸਕਦੀ ਹੈ ਉਹਦਾ ਪੋਟੈਂਸ਼ੀਅਲ ਹਾਲੇ ਤੱਕ ਅਨਟੈਪਡ ਰਿਹਾ, ਹਾਲਾਂਕਿ ਇੰਨੀ ਸਾਇੰਟੀਫਿਕ ਰਿਸਰਚ ਚੱਲ ਚੁੱਕੀ ਹੈ ਲੈਂਡ ਦੇ ਉੱਤੇ। ਉਸ ਵਾਸਤੇ ਅਸੀਂ ਬਲੂ ਇਕੋਨਮੀ ਦੇ ਉੱਤੇ ਇੱਕ ਚਰਚਾ ਕੀਤੀ ਸੀ। ਫਿਰ ਫਿਸ਼ਿੰਗ ਜਿਹੜੀ ਹੁੰਦੀ ਹੈ ਐਕਸਕਲੂਸਿਵ ਇਕਨੋਮਿਕ ਜ਼ੋਨ ਵਿੱਚ, ਸਿਰਫ ਉਸ ਦੇਸ਼ ਨੂੰ ਅਲਾਊਡ ਹੁੰਦੀ ਹੈ ਜਿਹਦਾ ਐਕਸਕਲੂਸਿਵ ਇਕਨੋਮਿਕ ਜ਼ੋਨ ਹੋਏ, ਲੇਕਿਨ ਚੋਰੀ ਕਰਦੇ ਨੇ ਕਈ ਦੇਸ਼, ਆਪਣੇ ਟਰੋਲਰ ਭੇਜ ਦਿੰਦੇ ਨੇ ਚੁੱਪ ਚਾਪ ਕਿ ਫੜੇ ਨਹੀਂ ਜਾਣਗੇ ਅਤੇ ਐਸ਼ ਹੋ ਜਾਏਗੀ, ਕਿਉਂਕਿ ਫਿਸ਼ ਕਈ ਦੇਸ਼ਾਂ ਕੋਲ ਘੱਟ ਮਿਲਦੀ ਹੈ ਆਪਣੇ ਵਾਟਰਸ ਦੇ ਵਿੱਚ, ਦੂਜੇ ਦੇਸ਼ਾਂ ਦੇ EEZ ਵਿੱਚ ਜਾ ਕੇ ਫਿਸ਼ ਪਕੜਦੇ ਨੇ, ਉਹਨੂੰ ਕਹਿੰਦੇ ਨੇ ਇਲੀਗਲ ਫਿਸ਼ਿੰਗ ਜਾਂ ਪੋਚਿੰਗ, ਉਹਨੂੰ ਕਿਸ ਤਰ੍ਹਾਂ ਰੋਕਿਆ ਜਾਏ। ਫਿਰ ਸਭ ਤੋਂ ਇੰਪੋਰਟੈਂਟ ਸਬਜੈਕਟ ਜਿਹੜਾ ਡਿਸਕਸ ਹੋਇਆ ਲਾਸਟ 'ਚ, ਉਹ ਸੀ ਹਿਊਮੈਨੀਟੇਰੀਅਨ ਅਸਿਸਟੈਂਸ ਐਂਡ ਡਿਜ਼ਾਸਟਰ ਰਿਲੀਫ, ਉਹਨੂੰ ਅੱਜ ਕੱਲ੍ਹ HADR ਐਕਰੋਨਿਮ ਨਾਲ ਜਾਣਿਆ ਜਾਂਦਾ, ਉਹਦੇ ਉੱਤੇ ਬੜੀ ਡਿਸਕਸ਼ਨ ਹੋਈ। ਇੰਡੀਅਨ ਓਸ਼ਨ ਇੱਕ ਐਸਾ ਓਸ਼ਨ ਹੈ ਤਿੰਨੋਂ ਦੇ ਵਿੱਚੋਂ, ਪੈਸੀਫਿਕ, ਐਟਲਾਂਟਿਕ, ਇੰਡੀਅਨ ਓਸ਼ਨ ਵਿੱਚੋਂ, ਜਿਹਦੇ ਵਿੱਚ ਸਭ ਤੋਂ ਜ਼ਿਆਦਾ ਨੈਚੁਰਲ ਡਿਜ਼ਾਸਟਰਸ ਹੁੰਦੇ ਨੇ, 70% ਪੂਰੇ ਦੁਨੀਆ ਦੇ ਡਿਜ਼ਾਸਟਰ ਇੱਥੇ ਆਉਂਦੇ ਨੇ। ਉਹਦੇ ਵਾਸਤੇ ਡਿਸਕਸ਼ਨ ਹੋਈ ਕਿ ਕਿਸ ਤਰ੍ਹਾਂ ਰਿਲੀਫ ਕੀਤਾ ਜਾ ਸਕਦਾ, ਕਿਸ ਤਰ੍ਹਾਂ ਕੋਆਪਰੇਸ਼ਨ ਕੀਤੀ ਜਾ ਸਕਦੀ,
ਜਿਸ ਤਰ੍ਹਾਂ ਸੁਨਾਮੀ ਆਈ ਸੀ। ਠੀਕ ਹੈ, ਅਤੇ ਹੁਣ ਅਗਰ ਅਸੀਂ ਆਸਟ੍ਰੇਲੀਆ ਇੰਡੀਆ ਦੀ ਗੱਲ ਕਰੀਏ, ਕਿਉਂਕਿ ਇੱਕ ਅਰਸੇ ਤੋਂ ਆਸਟ੍ਰੇਲੀਆ ਵਿੱਚ ਬੈਠੇ ਅਸੀਂ ਵੇਖ ਰਹੇ ਹਾਂ ਕਿ ਖਾਸਕਰ ਵਪਾਰਕ ਪੱਧਰ 'ਤੇ ਆਸਟ੍ਰੇਲੀਆ ਚਾਈਨਾ ਵੱਲ ਵੇਖ ਰਿਹਾ ਹੈ, ਪਰ ਹੁਣ ਥੋੜ੍ਹੇ ਜਿਹੇ ਸੰਕੇਤ ਮਿਲ ਰਹੇ ਹਨ ਕਿ ਆਸਟ੍ਰੇਲੀਆ ਦੀ ਨਜ਼ਰਾਂ ਇੰਡੀਆ ਵੱਲ ਵੀ ਆਈਆਂ ਹਨ। ਸੋ ਇੱਕ ਮੈਰੀਟਾਈਮ ਸੈਂਸ ਵਿੱਚ ਅਗਰ ਅਸੀਂ ਸਮੁੰਦਰੀ ਗੱਲ ਕਰੀਏ, ਤੁਹਾਨੂੰ ਕੀ ਲੱਗਦਾ ਹੈ ਇਹ ਕੋਆਪਰੇਸ਼ਨ ਵਧੇਗੀ, ਕਿੱਥੇ ਜਾਏਗੀ, ਕੀ ਗੱਲਬਾਤ ਹੋ ਰਹੀ ਹੈ?
ਬਿਲਕੁਲ ਕੋਆਪਰੇਸ਼ਨ ਵਧੇਗੀ, ਕਿਉਂਕਿ ਅਸੀਂ ਤਕਰੀਬਨ 15-20 ਸਾਲ ਤੋਂ ਦੋਨੋਂ ਦੇਸ਼ਾਂ ਨੇ ਇੱਕ ਦੂਜੇ ਵੱਲ ਜ਼ਿਆਦਾ ਨਹੀਂ ਦੇਖਿਆ। ਇੰਡੀਅਨ ਓਸ਼ਨ ਦਾ ਜਿਹੜਾ ਕੋਸਟ ਹੈਗਾ ਆਸਟ੍ਰੇਲੀਆ ਦਾ ਜਿਹੜਾ ਤੱਟ ਹੈ ਉਹ ਕਾਫੀ ਵੱਡਾ ਹੈ, ਔਰ ਜਿਸ ਤਰ੍ਹਾਂ ਹੁਣ ਡਾਇਲੋਗ ਵੀ ਪਰਥ 'ਚ ਹੋਇਆ ਉਹ ਵੀ ਇੰਡੀਅਨ ਓਸ਼ਨ ਕੋਸਟ ਦੇ ਉੱਤੇ ਆਉਂਦਾ। ਇਕਨੋਮਿਕ ਐਕਟੀਵਿਟੀ ਔਰ ਉਹਦੇ ਨਾਲ ਨਾਲ ਮੈਰੀਟਾਈਮ ਕੋਆਪਰੇਸ਼ਨ, ਨੇਵੀਜ਼ ਦੇ ਵਿੱਚ ਕੋਆਪਰੇਸ਼ਨ ਦੀ ਬਹੁਤ ਓਪਰਚੁਨਿਟੀਜ਼ ਹੈਗੀਆਂ, ਸਿਰਫ ਇੰਡੀਆ ਆਸਟ੍ਰੇਲੀਆ ਦੀ ਨਹੀਂ, ਆਸਟ੍ਰੇਲੀਆ ਸਾਊਥ ਅਫਰੀਕਾ ਦੀਆਂ, ਆਸਟ੍ਰੇਲੀਆ ਪਪੂਆ ਨਿਊ ਗਿਨੀ ਦੀਆਂ, ਆਸਟ੍ਰੇਲੀਆ ਅਤੇ ਛੋਟੇ ਛੋਟੇ ਦੇਸ਼ ਜਿਹੜੇ ਇੰਡੀਅਨ ਓਸ਼ਨ ਦੇ ਹੈਗੇ ਨੇ ਉਹਨਾਂ 'ਚ, ਇੰਡੋਨੇਸ਼ੀਆ ਦੇ ਵੱਡਾ ਦੇਸ਼ ਹੈਗਾ ਉਹਦੇ ਨਾਲ। ਇਸ ਕਰਕੇ ਆਸਟ੍ਰੇਲੀਆ ਔਰ ਇੰਡੀਆ ਕਿਉਂਕਿ ਹੁਣ ਤੱਕ ਬਹੁਤੀ ਕੋਆਪਰੇਸ਼ਨ ਨਹੀਂ ਕਰ ਰਹੇ ਸਨ, ਇਹਦੇ ਵਿੱਚ ਹੁਣ ਜਾਗਰੂਕਤਾ ਆਈ ਹੈ ਔਰ ਬੜੀ ਅੱਛੀ ਔਰ ਬੜੀ ਜ਼ੋਰਦਾਰ ਜਾਗਰੂਕਤਾ ਆਈ ਹੈ। ਸਭ ਤੋਂ ਪਹਿਲੇ ਤਾਂ 11 ਤਰੀਕ ਤੋਂ ਲੈ ਕੇ 20 ਤਰੀਕ ਤੱਕ ਇਸ ਮਹੀਨੇ ਦੇ ਸਭ ਤੋਂ ਪਹਿਲੀ ਵਾਰ ਦੋਨਾਂ ਦੇਸ਼ਾਂ ਦੀ ਨੇਵੀਜ਼ ਐਕਸਰਸਾਈਜ਼ ਕਰ ਰਹੀਆਂ ਇੰਡੀਆ ਦੇ ਪੂਰਵੀ ਸ਼ੋਰ ਦੇ ਉੱਤੇ, ਵਿਸ਼ਾਖਾਪਟਨਮ ਹਾਰਬਰ ਤੋਂ ਕੁਛ ਜਹਾਜ਼ ਔਰ ਇੱਕ ਸਬਮਰੀਨ ਤੁਹਾਡੀ ਆ ਰਹੀ ਹੈ, ਔਰ ਸਾਡੇ ਜਹਾਜ਼, ਹਵਾਈ ਜਹਾਜ਼ ਨੇਵੀ ਦੇ ਔਰ ਪਣਡੁੱਬੀਆਂ ਉਹ ਵੀ ਐਕਸਰਸਾਈਜ਼ ਕਰਨਗੀਆਂ। ਇਹ ਇੱਕ ਬੜਾ ਅੱਛਾ ਮੌਕਾ ਹੈ ਕਿਉਂਕਿ ਇਹਨੂੰ ਕਹਿੰਦੇ ਨੇ ਸਿਨਰਜੀ ਕਿਸ ਤਰ੍ਹਾਂ ਲਿਆਉਣੀ ਚਾਹੀਦੀ ਹੈ ਮੈਰੀਟਾਈਮ ਫੀਲਡ ਦੇ ਵਿੱਚ। ਉਹ ਤਦ ਹੀ ਹੋ ਸਕਦੀ ਹੈ ਜੇ ਹਰ ਸਾਲ ਜਾਂ ਹਰ 2 ਸਾਲ ਬਾਅਦ ਐਕਸਰਸਾਈਜ਼ ਕਰੋ ਇੱਕ ਨਾਮ ਦੇ ਅੰਡਰ। ਹੁਣ ਤੱਕ ਅਸੀਂ ਜਿਹੜੀ ਐਕਸਰਸਾਈਜ਼ ਕਰਦੇ ਸੀ ਉਹ ਇਸੇ ਤਰ੍ਹਾਂ ਹੀ ਹੁੰਦੀਆਂ ਸੀ, ਇੰਸੀਡੈਂਟਲ ਟੂ ਅ ਪੈਸੇਜ, ਉਹਨਾਂ ਨੂੰ ਪੈਸੇਜ ਐਕਸਰਸਾਈਜ਼ ਕਹਿੰਦੇ ਸੀ। ਜੇ ਸਾਡਾ ਜਹਾਜ਼ ਕਿਤੇ ਆਸਟ੍ਰੇਲੀਅਨ ਕੋਸਟ 'ਤੇ ਆ ਰਿਹਾ ਹੈ ਕਿਸੇ ਵੀ ਕਾਰਨ, ਅਤੇ ਥੋੜ੍ਹੀ ਜਿਹੀ ਬੇਸਿਕ ਐਕਸਰਸਾਈਜ਼ ਕਰ ਲੈਂਦੇ ਸੀ। ਇਸੇ ਤਰ੍ਹਾਂ ਆਸਟ੍ਰੇਲੀਆ ਦਾ ਜਹਾਜ਼ ਕਿਸੇ ਵੀ ਇੰਡੀਅਨ ਪੋਰਟ ਦੇ ਨੇੜੇ ਤੇੜੇ ਪਾਸ ਕਰ ਰਿਹਾ ਉਹ ਰਿਕੁਐਸਟ ਕਰਦਾ ਸੀ, ਛੋਟੀ ਮੋਟੀ ਐਕਸਰਸਾਈਜ਼ ਹੁੰਦੀ। ਹੁਣ ਬੜੇ ਵੱਡੇ ਸਕੇਲ ਦੇ ਉੱਤੇ ਐਕਸਰਸਾਈਜ਼ ਔਰ ਬੜੀ ਇੰਪੋਰਟੈਂਟ ਐਕਸਰਸਾਈਜ਼ ਹੋਣਗੀਆਂ। ਇਸ ਡਿਫੈਂਸ ਕੋਆਪਰੇਸ਼ਨ ਤੋਂ ਕੌਨਫੀਡੈਂਸ ਬੜਾ ਬਿਲਡ ਹੁੰਦਾ, ਟਰੱਸਟ ਬਿਲਡ ਹੋ ਜਾਂਦਾ, ਔਰ ਇਹਦਾ ਇਫੈਕਟ ਇਕਨੋਮਿਕ ਕੋਆਪਰੇਸ਼ਨ ਵਿੱਚ ਬਹੁਤ ਜ਼ਿਆਦਾ ਪੈਂਦਾ ਕਿਉਂਕਿ ਸਾਰੀਆਂ ਚੀਜ਼ਾਂ ਮੈਰੀਟਾਈਮ ਡੋਮੇਨ ਦੇ ਥਰੂ ਹੁੰਦੀਆਂ ਨੇ।
ਜੀ ਜੀ, ਹੁਣ ਤੁਸੀਂ ਸਮੁੰਦਰੀ ਮਾਮਲਿਆਂ ਦੇ ਮਾਹਿਰ ਹੋ ਅਤੇ ਇੱਕ ਮੈਰੀਟਾਈਮ ਐਕਸਪਰਟ ਵਜੋਂ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਚੀਨ ਦਾ ਜਿਹੜਾ ਵੱਧਦਾ ਹੋਇਆ ਪ੍ਰਭਾਵ ਹੈ ਕੀ ਉਸ ਤੋਂ ਖਤਰਾ ਹੈ ਦੁਨੀਆਂ ਨੂੰ, ਆਸਟ੍ਰੇਲੀਆ ਨੂੰ, ਇੰਡੀਆ ਨੂੰ, ਅਤੇ ਕੀ ਉਸ ਖਤਰੇ ਨੂੰ ਟਾਲਣ ਵਾਸਤੇ ਕੁਛ ਕਰਨ ਦੀ ਲੋੜ ਹੈ? ਤੁਸੀਂ ਕੀ ਵੇਖ ਰਹੇ ਹੋ ਕਿ ਸਾਊਥ ਚਾਈਨਾ ਸੀ ਦੀ ਵੀ ਅਸੀਂ ਗੱਲ ਸੁਣਦੇ ਹਾਂ ਅਤੇ ਇਹ ਵੀ ਸੁਣਦੇ ਹਾਂ ਕਿ ਦੱਖਣੀ ਏਸ਼ੀਆ ਵਿੱਚ ਚੀਨ ਆਪਣਾ ਪ੍ਰਭਾਵ ਵਧਾ ਰਿਹਾ ਹੈ, ਸੋ ਕੀ ਕੁਝ ਹੋਣਾ ਚਾਹੀਦਾ ਹੈ, ਤੁਹਾਡੇ ਵੱਲੋਂ ਕੀ ਸੇਧ ਹੈ?
ਇਸ ਤਰ੍ਹਾਂ ਹੈ ਜੀ, ਚੀਨ ਪਿਛਲੇ 20 ਸਾਲਾਂ ਤੋਂ ਜਿਸ ਤਰ੍ਹਾਂ ਇਕਨੋਮਿਕਲੀ ਸਟਰੋਂਗ ਹੁੰਦਾ ਜਾ ਰਿਹਾ ਹੈ, ਉਹਦਾ ਦਿਮਾਗ ਹੁਣ ਆਪਣੀ ਮਿਲਟਰੀ ਮਾਈਟ ਨੂੰ ਵਧਾਉਣ ਦੇ ਵੱਲ ਚੱਲੀ ਜਾ ਰਿਹਾ, ਔਰ ਪਿਛਲੇ 15 ਸਾਲ ਦੇ ਵਿੱਚ ਉਹਨੇ ਨੇਵੀ ਇੰਨੀ ਜ਼ਿਆਦਾ ਸਟਰੋਂਗ ਕਰ ਲਈ ਹੈ ਕਿ ਹੁਣ ਉਹ ਦਿਮਾਗ ਇਸ ਪਾਸੇ ਚੱਲ ਰਿਹਾ ਕਿ ਸਟਰੋਂਗ ਨੇਵੀ ਇਸੇ ਕਰਕੇ ਕੀਤੀ ਹੈ ਕਿ ਇਹਨੂੰ ਐਕਸਰਸਾਈਜ਼ ਕੀਤਾ ਜਾਏ, ਇਹਨੂੰ ਪ੍ਰੈਕਟਿਸ ਕੀਤਾ ਜਾਏ ਪਾਵਰ ਪ੍ਰੋਜੈਕਸ਼ਨ ਦੇ ਵੱਲ। ਔਰ ਪਹਿਲੇ ਤਾਂ ਇਹ ਸਾਰੀ ਐਕਟੀਵਿਟੀ ਜਿਹੜੀ ਕਰਦੇ ਪਏ ਸਨ ਵੱਡੀ ਨੇਵੀ ਬਣਾਉਣ ਦੇ ਨਾਲ, ਉਹ ਸਿਰਫ ਵੈਸਟਰਨ ਪੈਸੀਫਿਕ ਵਿੱਚ ਚੱਲ ਰਹੀ ਸੀ, ਔਰ ਖਾਸ ਕਰਕੇ ਏਮ ਇਹ ਹੁੰਦਾ ਸੀ ਕਿ ਅਮੈਰੀਕਾ ਨੂੰ ਦੂਰ ਰੱਖਿਆ ਜਾਏ ਆਪਣੇ ਤੋਂ। ਇਹਦੀ ਇੱਕ ਹਿਸਟਰੀ ਹੈਗੀ ਹੈ, 1996 ਦੇ ਵਿੱਚ ਅਮੈਰੀਕਾ ਦੇ 2 ਕੈਰੀਅਰ ਬੈਟਲ ਗਰੁੱਪ ਤਾਇਵਾਨ ਸਟੇਟ 'ਚ ਆਏ ਸਨ, ਉਹ ਇਸ ਕਰਕੇ ਕਿ ਚੀਨ ਤਾਇਵਾਨ ਦੇ ਅਗੇਂਸਟ ਗੋਲਾਬਾਰੀ ਕਰ ਰਿਹਾ ਸੀ, ਜਿਹੜੇ ਜਾਣ ਕੇ ਗੋਲਾਬਾਰੀ ਪੂਰੀ ਰੇਂਜ ਨਹੀਂ ਜਾ ਰਹੇ ਸੀ, ਪਾਣੀ ਦੇ ਵਿੱਚ ਗੋਲੇ ਗਿਰ ਰਹੇ ਸੀ, ਉਹ ਥਰੈਟਨ ਕਰ ਰਿਹਾ ਸੀ ਤਾਇਵਾਨ ਨੂੰ, ਕਿਉਂਕਿ ਤਾਇਵਾਨ ਨੂੰ ਕਹਿਣਾ ਚਾਹੁੰਦਾ ਸੀ ਡੈਮੋਕ੍ਰੇਸੀ 'ਚ ਨਾ ਜਾਓ। 1995 'ਚ ਉਹਨਾਂ ਦੇ ਪ੍ਰੈਜ਼ੀਡੈਂਟ ਨੇ, ਤਾਇਵਾਨ ਦੇ ਪ੍ਰੈਜ਼ੀਡੈਂਟ ਨੇ ਪੂਰੀ ਤਰ੍ਹਾਂ ਡੈਮੋਕ੍ਰੇਸੀ ਲੈ ਆਏ ਸਨ, ਔਰ ਚੀਨ ਕਹਿੰਦਾ ਸੀ ਤੁਸੀਂ ਸਾਡਾ ਹਿੱਸਾ ਹੈਗੇ ਹੋ, ਅਤੇ ਥਰੈਟਨ ਕਰਨ ਵਾਸਤੇ ਜਦੋਂ ਉਹਨੇ ਇਹ ਗੋਲਾਬਾਰੀ ਸ਼ੁਰੂ ਕੀਤੀ ਅਤੇ ਅਮੈਰੀਕਾ ਨੇ ਇੰਟਰਵੀਨ ਕੀਤਾ, 2 ਕੈਰੀਅਰ ਲਿਆਏ। ਤਦ ਤੋਂ 1996 ਤੋਂ ਚੀਨ ਨੇ ਪਿੱਛੇ ਤੱਕ ਕੇ ਨਹੀਂ ਦੇਖਿਆ। ਉਹਦੀ ਇਹ ਅੱਛੀ ਕਿਸਮਤ ਸੀ ਕਿ ਉਸ ਟਾਈਮ ਤੋਂ ਹੀ ਇਕਨੋਮਿਕ ਐਕਟੀਵਿਟੀ ਬਹੁਤ ਵੱਧ ਗਈ, ਇਹਨੂੰ ਤਾਂ ਸ਼ੋਪ ਫਲੋਰ ਕਹਿੰਦੇ ਨੇ, ਮੈਨੂਫੈਕਚਰਿੰਗ ਸ਼ੋਪ ਫਲੋਰ ਆਫ ਦਾ ਵਰਲਡ, ਸਭ ਤੋਂ ਜ਼ਿਆਦਾ ਐਕਸਪੋਰਟ ਕਰਦਾ ਹੈ ਅੱਜ ਕੱਲ੍ਹ ਪੂਰੀ ਦੁਨੀਆ ਨੂੰ। ਉਹਦੇ 'ਚੋਂ ਜਿਹੜਾ ਰੈਵਨਿਊ ਜਨਰੇਟ ਹੋ ਰਿਹਾ ਉਹਨੂੰ ਉਹ ਨੇਵੀ ਵਿਧਾਨ ਵਿੱਚ ਲੱਗਾ ਹੋਇਆ, ਔਰ ਮੇਨ ਏਮ ਇਹ ਹੈਗਾ ਸੀ ਅਮਰੀਕਾ ਨੂੰ ਦੁਬਾਰਾ ਨਹੀਂ ਆਉਣ ਦੇਣਾ ਕਿਤੇ ਤਾਇਵਾਨ ਸਟੇਟ ਦੇ ਨੇੜੇ ਤੇੜੇ ਆਪਣੇ ਕੋਸਟ ਦੇ ਨੇੜੇ ਤੇੜੇ। ਪਰ ਹੁਣ ਇੰਨੀ ਤਾਦਾਦ ਵੱਧ ਗਈ ਹੈ ਉਹਦੀ ਨੌਸੈਨਾ ਦੀ ਕਿ ਚੀਨ ਦਾ ਇਹ ਦਿਮਾਗ ਇਸ ਪਾਸੇ ਜਾ ਰਿਹਾ ਕਿ ਹੁਣ ਬਾਕੀ ਦੁਨੀਆ ਦੇ ਵੱਲ ਵੀ ਚੱਲੋ, ਅਤੇ ਇੰਡੀਅਨ ਓਸ਼ਨ 'ਚ ਤਾਂ ਬਹੁਤ ਹੀ ਜ਼ਿਆਦਾ ਉਹ ਚੱਕਰ ਲਗਾਉਂਦਾ ਹੈ, ਆਪਣੀ ਪਣਡੁੱਬੀਆਂ ਭੇਜਦਾ, ਆਪਣੇ ਜਹਾਜ਼ ਭੇਜਦਾ। ਇੰਡੀਅਨ ਓਸ਼ਨ 'ਚ ਕੁਛ ਕਲਾਇੰਟ ਸਟੇਟਸ ਹੈਗੀਆਂ ਚਾਈਨਾ ਦੀਆਂ, ਜਿਸ ਤਰ੍ਹਾਂ ਪਾਕਿਸਤਾਨ ਹੈ, ਉੱਥੇ ਵੀ ਉਹ ਭੇਜਦਾ ਰਹਿੰਦਾ ਆਪਣੇ ਜਹਾਜ਼ ਔਰ ਪਣਡੁੱਬੀਆਂ ਖਾਸ ਕਰਕੇ। ਇਹ ਕੋਈ ਬੜੀ ਅੱਛੀ ਚੀਜ਼ ਨਹੀਂ ਹੈ। ਹੋਮ ਵਾਟਰਸ ਨੂੰ ਛੱਡ ਕੇ ਜਦੋਂ ਪਾਵਰ ਪ੍ਰੋਜੈਕਸ਼ਨ ਕਰਨੀ ਸ਼ੁਰੂ ਕਰੋ ਮਿਲਟਰੀ ਦੇ ਰਾਹੀਂ, ਅਤੇ ਬਾਕੀ ਲੋਕ ਘਬਰਾਉਂਦੇ ਨੇ ਕੋਆਪਰੇਸ਼ਨ ਦੀ ਜਗ੍ਹਾ ਕਨਫਰੰਟੇਸ਼ਨ ਹੁੰਦੀ ਹੈ, ਇਹ ਚੀਜ਼ ਕੋਈ ਅੱਛੀ ਨਹੀਂ ਹੈ। ਔਰ ਮੈਂ ਸੋਚਦਾ ਜੇ ਆਸਟ੍ਰੇਲੀਆ ਔਰ ਇੰਡੀਆ ਵਰਗੇ ਦੇਸ਼ ਇਕੱਠੇ ਹੋ ਜਾਣ ਅਤੇ ਇਸ ਕੋਆਪਰੇਸ਼ਨ ਦੇ ਨਾਲ ਇਹੋ ਜਿਹੀ ਗਤੀਵਿਧੀਆਂ ਜਿਹੜੀਆਂ ਚੀਨ ਦੀਆਂ ਹੈਗੀਆਂ ਉਹਨਾਂ ਨੂੰ ਥੋੜ੍ਹਾ ਝਟਕਾ ਲੱਗੇਗਾ।
This is SBS Radio. 40 years of good conversations.